एक ओंकार सतनाम करता पुरख निरपौ निर्वैर अकाल मूरत अजुनी सैपहुं गुर प्रसाद जप आद सच जुगाद सच है पी सच नानक होसी पी सच तुम दाते ठाकुर प्रतपालक तुम दाते ठाकुर प्रतपालक नायक खसम हमारे निमख निमख तुम ही प्रतपालो हम बारक तुमरे तारे जेहवा एक कवन गुण कहिए बेशुमार बेअंत स्वामी तेरो अंत ना के नहीं लहिए कोट पराद हमारे खंडो अनक विधि समझाव हो हम अज्ञान अल्प मत थोरी तुम्हें आपन बिरद रखाव तुमरे शरण तुम्हारी आशा तुम ही सज्जन सुहेले राखो राखण हार दयाला नानक करके गोले बेशुमार अथाह अगनत अतुल्य ज्यों बुलावो त्यों नानक दास बोले वाहिगुरु जी बिलावल महला पंजवा संतन कै सुनियत प्रभ की बात कथा कीर्तन आनंद मंगल धुन पूर रही दिनस अर रात संतन कै सुनियत प्रभ की बात कथा कीर्तन आनंद मंगल धुन पूर रही दिनस अर रात रहाउ कर कृपा अपने प्रभ कीने नाम अपने के कीनी दात आठ पहर गुण गावत प्रभ के काम क्रोध इस तन ते जात त्रिपत अघाए पेख प्रभ दर्शन अमृत हर रस पूजन खात चरण शरण नानक प्रभ तेरी कर कृपा संत संग मिलात त्रिपते अघाए पेख प्रभ दर्शन अमृत हर रस पूजन खात चरण शरण नानक प्रभ तेरी ਕਰ ਕਿਰਪਾ ਸੰਤ ਸੰਗ ਮਿਲਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਨ ਕੈ ਸੁਣੀਐ ਪ੍ਰਭ ਕੀ ਬਾਤ, ਕਥਾ ਕੀਰਤਨ ਆਨੰਦ ਮੰਗਲ ਧੁਨ, ਪੂਰ ਰਹੀ ਦਿਨਸ ਅਰ ਰਾਤ। ਕੱਲ ਦੇ ਸ਼ਬਦ ਵਿੱਚ ਜਿਸ ਵਿਚਾਰ ਅਧੀਨ ਕੱਲ ਸ਼ਬਦ ਆਪਾਂ ਬੀਤੇ ਪਿਛਲੇ ਦਿਨ ਉਚਾਰਨ ਹੋਇਆ, ਗੁਰੂ ਅਰਜਨ ਦੇਵ ਸਾਹਿਬ ਦਾ ਬਚਨ ਸਰਵਣ ਕੀਤਾ ਸੀ, ਉਹਦੇ ਵਿੱਚ ਇਹ ਬਚਨ ਸਨ, ਸੁਣੀਐ ਪ੍ਰਭ ਤਉ ਸਗਲ ਉਧਾਰਨ। ਮੈਂ ਸੁਣਿਆ ਹੈ ਪਰਮੇਸ਼ਰ ਕਿ ਜਿਹੜੇ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ ਤੂੰ ਉਹਨਾਂ ਦਾ ਉਧਾਰ ਕਰ ਦਿੰਦਾ ਹੈ, ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਆ ਜਿਹੜੇ ਤੇਰੀ ਸ਼ਰਨ ਵਿੱਚ ਆ ਜਾਂਦੇ। ਬਾਤ ਮੈਂ ਸੁਣੀ ਹੈ। ਅੱਜ ਦੇ ਸ਼ਬਦ ਵਿੱਚ ਦੱਸਦੇ ਆ ਵੀ ਮੈਨੂੰ ਰੱਬ ਦੀਆਂ ਬਾਤਾਂ ਕੌਣ ਸੁਣਾਉਂਦਾ ਹੈ, ਮੈਨੂੰ ਨਿਰੰਕਾਰ ਪਰਮੇਸ਼ਰ ਦੇ ਬਾਰੇ 'ਚ ਕਿਸ ਨੇ ਸੁਣਾਇਆ, ਕਿਸ ਨੇ ਦੱਸਿਆ ਹੈ ਪਰਮੇਸ਼ਰ ਦਾ ਸੁਭਾਅ ਇਸ ਤਰ੍ਹਾਂ ਦਾ ਹੈ। ਜਿਹੜੇ ਨਿਰੰਕਾਰ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਉਹਨਾਂ ਨੂੰ ਤਾਰ ਦਿੰਦਾ, ਮੁਕਤ ਕਰ ਦਿੰਦਾ, ਉਹਨਾਂ ਦਾ ਵਿਸ਼ਿਆਂ ਵਿਕਾਰਾਂ ਤੋਂ ਖਹਿੜਾ ਛਡਾ ਕੇ ਉਹਨਾਂ ਨੂੰ ਆਪਣਾ ਬਣਾ ਲੈਂਦਾ, ਇਹ ਗੱਲ ਮੈਨੂੰ ਕਿੰਨਾ ਨੇ ਦੱਸੀ ਹੈ। ਅੱਜ ਦੇ ਸ਼ਬਦ ਵਿੱਚ ਮਹਾਰਾਜ ਕਹਿੰਦੇ ਸੰਤਨ ਕੈ ਸੁਣੀਐ ਪ੍ਰਭ ਕੀ ਬਾਤ, ਜਿਹੜੇ ਪਰਮੇਸ਼ਰ ਦੇ ਸੰਤ ਜਨ ਨੇ, ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ, ਜਿਨ੍ਹਾਂ ਸਾਸ ਗਰਾਸ ਨ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਿਆਈ ਨਾਨਕਾ ਪੂਰਨ ਸੋਈ ਸੰਤ। ਉਹ ਜਿਹੜੇ ਨਿਰੰਕਾਰ ਪਰਮੇਸ਼ਰ ਦੇ ਪਿਆਰੇ ਆ, ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਉਹਨਾਂ ਦੇ ਕੋਲੋਂ ਮੈਂ ਨਿਰੰਕਾਰ ਪਰਮਾਤਮਾ ਦੀਆਂ ਬਾਤਾਂ ਸੁਣਦਾ ਹਾਂ। ਸੰਤਨ ਕੈ, ਸੰਤ ਜਨਾਂ ਦੇ ਪਾਸੋਂ ਸੁਣੀਐ ਪ੍ਰਭ ਕੀ ਬਾਤ, ਨਿਰੰਕਾਰ ਪਰਮਾਤਮਾ ਦੀ ਬਾਤ ਸੁਣੀ, ਕੀ ਦੱਸਿਆ ਉਹਨਾਂ ਨੇ। ਜਦੋਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠਾ, ਗੁਰਮੁਖ ਜਨਾਂ ਦੀ, ਜੁੜੇ ਹੋਏ ਗੁਰੂ ਦੇ ਪਿਆਰਿਆਂ ਦੀ, ਪ੍ਰਭੂ ਦੇ ਪਿਆਰਿਆਂ ਦੀ ਮੈਂ ਸੰਗਤ ਕੀਤੀ, ਉਸ ਪਰਮੇਸ਼ਰ ਦੇ ਪਿਆਰਿਆਂ ਨੇ ਮੈਨੂੰ ਕੀ ਦੱਸਿਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਥਾ ਕੀਰਤਨ ਆਨੰਦ ਮੰਗਲ ਧੁਨ, ਪੂਰ ਰਹੀ ਦਿਨਸ ਅਰ ਰਾਤ। ਜੇ ਕਿਤੇ ਗੁਰੂ ਦੀ ਸੁਣਾਈ ਹੋਈ ਬਾਤ, ਜਿਸ ਵਾਸਤੇ ਲਫਜ਼ ਆਇਆ ਕਥਾ, ਕਥਾ ਕੀਰਤਨ, ਪਰਮਾਤਮਾ ਦੀ ਕੀਰਤੀ ਸਾਡੇ ਕੋਲ ਹੋਵੇ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਸਾਡੇ ਅੰਦਰ ਵਸੀ ਹੋਵੇ, ਉਹ ਜਿਹੜੀਆਂ ਰੱਬ ਦੇ ਪਿਆਰਿਆਂ ਦੇ ਪਾਸੋਂ ਨਿਰੰਕਾਰ ਦੀਆਂ ਬਾਤਾਂ ਸੁਣੀਆਂ, ਉਹ ਕਿਤੇ ਸਾਡੇ ਦਿਲ ਹਿਰਦੇ ਵਿੱਚ ਵਸੀਆਂ ਹੋਣ। ਮਹਾਰਾਜ ਕਹਿੰਦੇ ਸਾਡੇ ਘਰ ਵਿੱਚ ਆਨੰਦ ਪੈਦਾ ਹੋ ਜਾਏ, ਆਨੰਦ ਮੰਗਲ ਧੁਨ। ਮੰਗਲ ਦਾ ਅਰਥ ਹੁੰਦਾ ਖੁਸ਼ੀ ਦਾ ਗੀਤ ਗਾਉਣਾ, ਆਨੰਦ ਮੰਗਲ ਧੁਨ। ਜੀਵਨ ਦੇ ਵਿੱਚ ਆਨੰਦ ਅਤੇ ਸਦੀਵੀ ਕਾਲ ਵਾਸਤੇ ਖੁਸ਼ੀਆਂ ਦੇ ਗੀਤ ਗਾਉਣ ਦੀ ਧੁਨ ਸਾਡੇ ਅੰਦਰ ਉੱਠਣ ਲੱਗ ਪਵੇਗੀ। ਕਿੰਨਾ ਚਿਰ ਉੱਠੇਗੀ ਹੈ? ਪਰਮੇਸ਼ਰ ਦੇ ਨਾਮ ਸਿਮਰਨ ਦੀਆਂ ਧੁਨਾਂ ਕਿੰਨਾ ਚਿਰ ਸਾਡੇ ਅੰਦਰ ਗੂੰਜਾਂ ਪਾਉਣਗੀਆਂ? ਪਾਤਸ਼ਾਹ ਕਹਿੰਦੇ ਪੂਰ ਰਹੀ ਦਿਨਸ ਅਰ ਰਾਤ। ਉਹ ਜਿਹੜੀ ਪਰਮੇਸ਼ਰ ਦੇ ਨਾਮ ਧੁਨ ਦੀ ਕਥਾ ਕੀਰਤਨ ਦੀ ਰੌਂ ਹੈ, ਮਹਾਰਾਜ ਕਹਿੰਦੇ ਦਿਨਸ ਅਰ ਰਾਤ, ਦਿਨੇ ਅਤੇ ਰਾਤ, ਇਹ ਤੇਰੇ ਅੰਦਰ ਗੂੰਜਾਂ ਪਾਉਂਦੀ ਰਹੇਗੀ। ਪੂਰ ਰਹੀ, ਪੂਰਨ ਤੌਰ 'ਤੇ, ਦਿਨੇ ਅਤੇ ਰਾਤ। ਜਿਹੜੇ ਪਰਮੇਸ਼ਰ ਦੇ ਪਿਆਰੇ ਨਾ ਨਾਮ ਸਿਮਰਨ 'ਚ ਜੁੜੇ ਆ, ਇਹ ਸੱਚ ਜੇ ਉਹਨਾਂ ਦੇ ਮਨ ਹਿਰਦੇ ਵਿੱਚ ਐਸੀ ਨਾਮ ਸਿਮਰਨ ਭਜਨ ਬੰਦਗੀ ਦੀ ਧੁਨ ਛਿੜਦੀ ਆ। ਮੈਂ ਬਾਣੀ 'ਚ ਇੱਕ ਜਗ੍ਹਾ 'ਤੇ ਪੜ੍ਹਿਆ, ਗੁਰੂ ਸਾਹਿਬ ਦੀ ਬਖਸ਼ਿਸ਼ ਕਿਰਪਾ ਰਹਿਮਤ ਦੇ ਜਿਹੜੇ ਲੋਕ ਪਾਤਰ ਬਣ ਜਾਂਦੇ ਆ, ਉਹਨਾਂ ਦਾ ਜੀਵਨ ਪਤਾ ਕੀ ਜੇ, ਆ ਬਾਣੀ 'ਚ ਇੱਕ ਵਚਨ ਆਇਆ, ਮਹਾਰਾਜ ਕਹਿੰਦੇ ਅਣ ਮੜਿਆ ਮੰਦਲ ਬਾਜੈ, ਬਿਨ ਸਾਵਣ ਘਨ ਹਰ ਗਾਜੈ, ਬਾਦਲ ਬਿਨ ਵਰਖਾ ਹੋਈ, ਜੋ ਤੱਤ ਵਿਚਾਰੈ ਕੋਈ। ਅਣ ਮੜਿਆ ਮੰਦਲ ਬਾਜੈ, ਮੰਦਲ ਢੋਲ ਨੂੰ ਕਹਿੰਦੇ ਆ, ਆ ਢੋਲ ਵਜਾਉਂਦੇ ਨਾ ਲੋਕ। ਅਣ ਮੜਿਆ ਮੰਦਲ ਬਾਜੈ, ਉਹਨਾਂ ਦੇ ਅੰਦਰ ਅਣ ਮੜਿਆ, ਜਿਹੜਾ ਢੋਲ ਕਿਸੇ ਖਲ ਦਾ ਮੜਿਆ ਹੋਇਆ ਨਹੀਂ, ਉਹਨਾਂ ਦੇ ਅੰਦਰ ਵਜਣ ਲੱਗ ਪੈਂਦਾ। ਉਹ ਜਿਹੜੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜੇ, ਉਹਨਾਂ ਅੰਦਰ ਐਸੀ ਧੁਨ ਰੌਂ ਚੱਲਦੀ ਹੈ। ਕਹਿਣ ਲੱਗੇ ਅਣ ਮੜਿਆ ਮੰਦਲ ਵੱਜੈ, ਅਣ ਮੜਿਆ ਜਿਹੜਾ ਖਲ ਦਾ ਮੜਿਆ ਨਹੀਂ, ਉਹ ਢੋਲ ਉਹਨਾਂ ਦੇ ਅੰਦਰ ਵੱਜਦਾ। ਬਿਨ ਸਾਵਣ ਕੰਨ ਹਰ ਗਾਜੈ, ਸਾਉਣ ਦੇ ਮਹੀਨੇ ਤੋਂ ਬਿਨਾਂ ਉਹਨਾਂ ਦੇ ਅੰਦਰ ਬੱਦਲ ਗੱਜਣ ਲੱਗ ਪੈਂਦੇ ਆ। ਬਾਦਲ ਬਿਨ ਵਰਖਾ ਹੋਈ, ਬੱਦਲ ਵੀ ਕੋਈ ਨਹੀਂ ਚੜ ਕੇ ਆਏ, ਉਹਨਾਂ ਦੇ ਅੰਦਰ ਮੀਂਹ ਪੈਂਦਾ। ਜਿਹੜਾ ਮੀਂਹ ਆ ਬਾਹਰਲੇ ਬੱਦਲਾਂ ਵਾਲਾ ਨਾ, ਇਹ ਨਹੀਂ, ਉਹਨਾਂ ਦੇ ਅੰਦਰ ਵਰਖਾ ਹੁੰਦੀ ਆ। ਬਾਦਲ ਬਿਨ ਵਰਖਾ ਹੋਈ, ਪਰ ਇਹ ਸਾਰੇ ਦਾ ਸਾਰਾ ਕੁਝ ਕਿਹਨਾਂ ਦੇ ਕੋਲ ਆ? ਜੋ ਤੱਤ ਵਿਚਾਰੈ ਕੋਈ। ਜੇ ਉਸ ਨਿਰੰਕਾਰ ਪਰਮਾਤਮਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਤੱਤ ਆ, ਜੇ ਕਿਤੇ ਉਸ ਨਿਰੰਕਾਰ ਪਰਮਾਤਮਾ ਦੇ ਸ਼ਬਦ ਦੀ ਬਾਣੀ ਦੀ ਨਾਮ ਦੀ ਵਿਚਾਰ ਕਰ ਲਈਏ, ਹਿਰਦੇ 'ਚ ਟਿਕ ਜਾਏ, ਮੋਕੋ ਮਿਲਿਓ ਰਾਮ ਸੁਨੇਹੀ। ਭਗਤ ਕਬੀਰ ਸਾਹਿਬ ਕਹਿੰਦੇ, ਮੈਨੂੰ ਸੁਨੇਹ ਕਰਨ ਵਾਲਾ ਪਿਆਰਾ ਪਰਮਾਤਮਾ ਮਿਲ ਗਿਆ, ਜਿਹ ਮਿਲਿਆ ਦੇ ਸੁਦੇਈ। ਪਰਮਾਤਮਾ ਨੂੰ ਮਿਲ ਕੇ ਅੰਦਰ ਹੀ ਧੁਨ ਨਹੀਂ ਚੱਲੀ, ਕਹਿੰਦੇ ਉਸਨੇ ਮੇਰੀ ਕਾਇਆ ਵੀ ਸੁੰਦਰ ਬਣਾ ਦਿੱਤੀ। ਜਿਹ ਮਿਲਿਆ ਦੇ ਸੁਦੇਹੀ, ਦੇਹ ਜਿਹੜੀ ਮੇਰੀ ਕਾਇਆ ਨਾ, ਸੁਦੇਹੀ ਸੋਹਣੀ ਬਣ ਗਈ। ਜਿਹੜੇ ਪਰਮੇਸ਼ਰ ਦੇ ਪਿਆਰੇ ਨਾਮ ਸਿਮਰਨ ਵਿੱਚ ਜੁੜੇ, ਇਹ ਉਹਨਾਂ ਦਾ ਜੀਵਨ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਸ਼ਬਦ ਵਿੱਚ ਫੁਰਮਾਨ ਕਰਦੇ ਆ, ਕਹਿਣ ਲੱਗੇ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਦਿਨਸ ਅਰ ਰਾਤ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਣ ਕੇ ਬਹਿ ਗਏ ਆਪਾਂ, ਕੀ ਉਹਨਾਂ ਦਾ ਮਨ ਹਿਰਦਾ ਓਨੀ ਦੇਰ ਹੀ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਜਿੰਨੀ ਦੇਰ ਉਹ ਗੁਰਦੁਆਰੇ ਬੈਠੇ ਆ? ਕੀ ਪਰਮੇਸ਼ਰ ਦੇ ਪਿਆਰਿਆਂ ਦਾ ਮਨ ਹਿਰਦਾ ਉਤਨੀ ਦੇਰ ਹੀ ਗੁਰੂ ਚਰਨਾਂ ਨਾਲ ਜੁੜਿਆ, ਪਰਮਾਤਮਾ ਨਾਲ ਜੁੜਿਆ, ਜਿੰਨੀ ਦੇਰ ਉਹ ਕਥਾ ਕੀਰਤਨ ਕਰਦੇ ਆ ਜਾਂ ਕਥਾ ਕੀਰਤਨ ਸੁਣਦੇ ਆ? ਨਹੀਂ, ਉਹ ਕਹਿੰਦੇ ਅੱਠੇ ਪੈਰ ਤੇਰੀ ਯਾਦ ਤੇਰਾ ਚੇਤਾ ਨਹੀਂ ਭੁੱਲਦਾ। ਇਹ ਨਹੀਂ ਕਿ ਜਿਤਨਾ ਸਮਾਂ ਸਤ ਸੰਗਤ ਕੀਤੀ ਆ ਓਨੀ ਦੇਰ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ, ਨਹੀਂ, ਸਦਾ ਵਾਸਤੇ। ਅੱਠੇ ਪੈਰ ਨਿਰੰਕਾਰ ਪਰਮਾਤਮਾ ਦੀ ਯਾਦ ਵਿੱਚ ਜਿਉਂਦੇ ਆ, ਅੱਠੇ ਪੈਰ 24 ਘੰਟੇ ਨਿਰੰਕਾਰ ਪਰਮਾਤਮਾ ਦੇ ਚਿੰਤਨ ਵਿੱਚ ਜਿਉਂਦੇ ਆ। ਆਪਾਂ ਸਤਸੰਗਤ 'ਚ ਬੈਠੇ, ਖਿਮਾ ਕਰਿਓ, ਇੱਥੇ ਕਥਾ ਹੋ ਰਹੀ, ਕੀਰਤਨ ਹੋ ਰਿਹਾ, ਆਪਾਂ ਕਥਾ ਕੀਰਤਨ ਸੁਣਿਆ, ਜਿਉਂ ਹੀ ਆਪਾਂ ਗੁਰਦੁਆਰਾ ਸਾਹਿਬ 'ਚੋਂ ਬਾਹਰ ਨਿਕਲੇ ਹਾਂ, ਦਵੈਸ਼ ਈਰਖਾ ਵਿਸ਼ਿਆਂ ਵਿਕਾਰਾਂ ਦੀਆਂ ਗੱਲਾਂ ਉਸ ਵੇਲੇ ਸ਼ੁਰੂ ਹੋ ਗਈਆਂ ਨਿਕਲਦਿਆਂ ਸਾਰ। ਉਹ ਜਿਹੜਾ ਸਰਮਾਇਆ ਗੁਰੂ ਦੇ ਕੋਲੋਂ ਲਿਆ, ਜਿਹੜੀ ਖੁਰਾਕ ਗੁਰੂ ਕੋਲੋਂ ਮਿਲੀ ਆ ਸਤਸੰਗਤ ਵਿੱਚ ਆਣ ਕੇ, ਉਹ ਦਿਲ ਤੱਕ ਹਿਰਦੇ ਵਿੱਚ ਚਲੀ ਜਾਏ, ਘਰ ਤੱਕ ਨਾਲ ਲੈ ਕੇ ਜਾਓ। ਜਿਹੜੇ ਪਰਮੇਸ਼ਰ ਦੇ ਪਿਆਰੇ ਆ ਨਾਮ ਸਿਮਰਨ ਵਿੱਚ ਜੁੜੇ ਹੋਏ, ਉਹਨਾਂ ਦੇ ਅੱਠੇ ਪੈਰ ਹੀ ਸਫਲ ਆ, 24 ਘੰਟੇ ਉਹਨਾਂ ਦੇ ਸਫਲ, ਇੱਕ ਇੱਕ ਸਵਾਸ ਉਹਨਾਂ ਦਾ ਸਫਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕਥਾ ਕੀਰਤਨ ਅਤੇ ਆਨੰਦ ਪ੍ਰਾਪਤ ਜਿਹੜਾ ਹੋਇਆ ਨਾ ਉਹਨਾਂ ਨੂੰ, ਇਹ ਐਸਾ ਮੰਗਲ ਖੁਸ਼ੀ ਦਾ ਗੀਤ ਹੈ ਜਿਸ ਦੀ ਧੁਨ, ਜਿਸ ਦੀ ਰੌਂ ਸਦਾ ਵਾਸਤੇ ਉਹਨਾਂ ਦੇ ਅੰਦਰ ਗੂੰਜਦੀ ਰਹਿੰਦੀ ਹੈ, ਚੱਲਦੀ ਰਹਿੰਦੀ। ਫਿਰ ਮਹਾਰਾਜ ਕਹਿੰਦੇ ਕਰ ਕਿਰਪਾ ਆਪਣੇ ਪ੍ਰਭ ਕੀਨੇ, ਨਾਮ ਆਪਣੇ ਕੀ ਕੀਨੀ ਦਾਤ। ਪਰਮੇਸ਼ਰ ਨੇ ਕਿਰਪਾ ਕਰਕੇ ਐਸੇ ਗੁਰਸਿੱਖ ਸੰਤ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਅਤੇ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਬਣਾ ਲੈਂਦਾ ਨਾ, ਉਹਨਾਂ ਨੂੰ ਕਿਹੜੀ ਦਾਤ ਦਿੰਦਾ ਭਲਾ। ਆ ਖਿਆਲ ਨਾਲ ਬਚਨ ਸੁਣਿਓ, ਕਰ ਕਿਰਪਾ ਆਪਣੇ ਪ੍ਰਭ ਕੀਨੇ। ਉਹਨਾਂ ਨੂੰ ਪਰਮਾਤਮਾ ਨੇ ਆਪਣੇ ਕਰ ਲਿਆ, ਆਪਣੇ ਬਣਾ ਲਿਆ ਉਹਨੇ, ਵੀ ਇਹ ਮੇਰੇ ਬਣ ਗਏ ਜੀ। ਹੁਣ ਕੀ ਨਿਸ਼ਾਨੀ ਉਹਨਾਂ ਦੀ, ਜਿਨ੍ਹਾਂ ਨੂੰ ਪਰਮਾਤਮਾ ਆਪਣੇ ਬਣਾ ਲੈਂਦਾ ਕੀ ਦਿੰਦਾ ਉਹਨਾਂ ਨੂੰ? ਪਾਤਸ਼ਾਹ ਕਹਿੰਦੇ ਨਾਮ ਹੈ ਆਪਣੇ ਕੀ ਕੀਨੀ ਦਾਤ। ਉਹਨਾਂ ਨੂੰ ਉਹਨੇ ਆਪਣੇ ਨਾਮ ਸਿਮਰਨ ਦੀ ਦਾਤ ਦਿੱਤੀ ਹੈ। ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿ ਸਕਦੇ ਆ ਵੀ ਜਿਨ੍ਹਾਂ ਨੂੰ ਪਰਮੇਸ਼ੁਰ ਨਿਰੰਕਾਰ ਆਪਣੇ ਬਣਾ ਲੈਂਦਾ ਉਹਨਾਂ ਨੂੰ ਦੁਨੀਆਂ ਦੇ ਬਹੁਤ ਪਦਾਰਥ ਦੇ ਦਿੰਦਾ, ਉਹਨਾਂ ਨੂੰ ਸੰਸਾਰ ਦੇ ਬਹੁਤ ਸੁੱਖ ਦੇ ਦਿੰਦਾ। ਜਿਨ੍ਹਾਂ ਨੂੰ ਰੱਬ ਨੇ ਆਪਣੇ ਬਣਾ ਲਿਆ ਉਹਨਾਂ ਨੂੰ ਕਿਹੜੀ ਦਾਤ ਦਿੱਤੀ ਉਹਨੇ? ਨਾਮ ਦੀ ਦਾਤ। ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪਣੇ ਬਣਾ ਲਿਆ, ਉਹਨਾਂ ਨੂੰ ਗੁਰੂ ਨੇ ਆਪਣੇ ਬਣਾ ਲਿਆ, ਉਹਨਾਂ ਨੂੰ ਸਿੱਖੀ ਦੀ ਦਾਤ ਬਖਸ਼ਤੀ ਉਹਨੇ। ਕਦੇ ਵਿਚਾਰ ਕੇ ਵੇਖਣਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਭਾਈ ਲਾਲੋ ਜੀ ਵੀ ਬੈਠੇ ਆ ਅਤੇ ਮਲਕ ਭਾਗੋ ਵੀ ਬੈਠਾ। ਜਿਹੜਾ ਮਲਕ ਭਾਗੋ ਆ ਉਹਦੇ ਕੋਲ ਧਨ ਮਾਇਆ ਪਦਾਰਥਾਂ ਦਾ ਕੋਈ ਅੰਤ ਨਹੀਂ ਗਾ, ਚੌਧਰੀ ਇਲਾਕੇ ਦਾ ਉਹ ਉੱਥੋਂ ਦਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸਨਮੁੱਖ ਭਾਈ ਲਾਲੋ ਵੀ ਚੌਂਕੜਾ ਮਾਰ ਕੇ ਬੈਠਾ, ਮਲਕ ਭਾਗੋ ਵੀ ਉੱਥੇ ਆਇਆ। ਦੋਵਾਂ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਆਪਣਾ ਕਿਹਨੂੰ ਬਣਾਇਆ? ਅਤੇ ਜਿਸ ਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਆਪਣਾ ਬਣਾ ਲਿਆ ਉਹਨੂੰ ਕੀ ਦਿੱਤਾ ਗੁਰੂ ਨਾਨਕ ਨੇ? ਵਿਚਾਰ ਕੇ ਵੇਖਿਓ। ਅੱਜ ਅਸੀਂ ਸਹਿਜ ਸੁਭਾਏ ਦੁਨੀਆਂ 'ਚ ਜਗਤ ਦੇ ਵਿੱਚ ਇਹ ਸਮਝਦੇ ਹਾਂ, ਜਿਹੜੇ ਇਨਸਾਨ ਦੇ ਕੋਲ ਬਹੁਤ ਧਨ ਦੌਲਤ ਮਾਇਆ ਸੰਸਾਰ ਦੇ ਪਦਾਰਥ ਆ, ਇਹ ਸ਼ਾਇਦ ਰੱਬ ਦੇ ਬਹੁਤਾ ਨੇੜੇ, ਇਹਦੇ 'ਤੇ ਰੱਬ ਦੀ ਬਹੁਤ ਕਿਰਪਾ ਆ। ਜੇ ਇਸ ਢੰਗ ਨਾਲ ਵੀ ਜਿਹੜੇ ਬੰਦੇ ਕੋਲ ਧਨ ਮਾਇਆ ਬਹੁਤ ਆ ਇਹਦੇ 'ਤੇ ਰੱਬ ਦੀ ਬਹੁਤ ਕਿਰਪਾ, ਫਿਰ ਲਾਲੋ 'ਤੇ ਤਾਂ ਆ ਹੀ ਨਹੀਂ ਕਿਰਪਾ, ਫਿਰ ਤਾਂ ਕਿਰਪਾ ਮਲਕ ਭਾਗੋ 'ਤੇ ਆ, ਫਿਰ ਭਾਈ ਮਰਦਾਨੇ ਦੇ ਉੱਤੇ ਤਾਂ ਕਿਰਪਾ ਆ ਹੀ ਨਹੀਂ। ਫਿਰ ਭਾਈ ਮਰਦਾਨੇ ਦੇ ਕੋਲ ਧਨ ਮਾਇਆ ਦੌਲਤ ਬਹੁਤ ਵੱਡੇ ਘਰ ਬਾਰ, ਮਰਦਾਨੇ ਕੋਲ ਤਾਂ ਆਇਆ ਨਹੀਂ, ਭਾਈ ਲਾਲੋ ਕੋਲ ਵੀ ਨਹੀਂ ਹੈਗਾ, ਮਲਕ ਭਾਗੋ ਕੋਲ ਹੈਗਾ। ਜਿਹੜਾ ਲਾਹੌਰ ਦੇ ਇਲਾਕੇ ਦਾ ਬੜਾ ਤਕੜਾ ਧੰਨਵਾਨ ਹੈ ਦੁਨੀ ਚੰਦ, ਉਹਦੇ ਕੋਲ ਹੈਗਾ ਸਾਰਾ ਕੁਛ, ਰੱਬ ਦੀ ਕਿਰਪਾ ਉਹਦੇ 'ਤੇ ਹੋਈ। ਫਿਰ ਜਿਸ ਇਹ ਦੁਨੀ ਚੰਦ ਆ ਉਹਦਾ ਨਾਂ, ਜਿਸ ਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ ਸੀ ਆ ਮੇਰੇ ਕੋਲੋਂ ਇੱਕ ਸੂਈ ਲੈ ਜਾ, ਦਰਗਾਹ 'ਚ ਤੇਰੇ ਕੋਲੋਂ ਲੈ ਲਾਂਗੇ ਪਰਲੋਕ 'ਚ ਜਾ ਕੇ, ਉਹਦਾ ਨਾਂ ਦੁਨੀ ਚੰਦ ਸੀ, ਲਾਹੌਰ ਦਾ ਰਹਿਣ ਵਾਲਾ ਸੀ। ਉਸ ਵੇਲੇ ਲਾਹੌਰ ਦੇ ਵਿੱਚ ਜਿਹੜੇ ਬੰਦੇ ਦੇ ਕੋਲ 1 ਲੱਖ ਰੁਪਈਆ ਇਕੱਠਾ ਹੋ ਜਾਂਦਾ ਸੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਵਕਤ ਦੀ ਸਮੇਂ ਦੀ ਬਾਤ ਹੈ, 550 ਸਾਲ ਪਹਿਲਾਂ 1 ਲੱਖ ਰੁਪਈਆ ਕਿੰਨਾ ਕੀਮਤ ਰੱਖਦਾ ਹੋਏਗਾ? ਜਿਹੜੇ ਬੰਦੇ ਕੋਲ 1 ਲੱਖ ਰੁਪਈਆ ਇਕੱਠਾ ਹੋ ਜਾਂਦਾ ਸੀ ਉਹ ਆਪਣੇ ਘਰ ਦੇ ਉੱਤੇ ਇੱਕ ਝੰਡਾ ਗੱਡ ਦਿੰਦਾ ਸੀ, 1 ਲੱਖ ਹੋ ਗਿਆ ਮੇਰੇ ਕੋਲ। ਲੋਕ ਸਤਿਕਾਰ ਕਰਦੇ ਸਨ ਉਹਦਾ, ਵਾਹ ਭਾਈ ਵਾਹ, ਬੜਾ ਅਮੀਰ ਬੰਦਾ ਬਈ, ਬੜੀ ਦੌਲਤ ਇਹਦੇ ਕੋਲ। ਇਹਦੇ ਘਰ ਦੇ ਉੱਤੇ 7 ਝੰਡੇ ਲੱਗੇ ਸੀ ਦੁਨੀ ਚੰਦ ਦੇ। ਗੁਰੂ ਨਾਨਕ ਦੇਵ ਮਹਾਰਾਜ ਜਦੋਂ ਲਾਹੌਰ ਗਏ ਇਹ ਵੀ ਮਹਾਰਾਜ ਦੇ ਕੋਲ ਆਇਆ। ਇਸ ਨੂੰ ਪਾਤਸ਼ਾਹ ਨੇ ਕਿਹਾ ਸੀ ਆ ਮੇਰੇ ਕੋਲੋਂ ਸੂਈ ਲੈ ਜਾ, ਪਰਲੋਕ ਦੇ ਵਿੱਚ ਦਰਗਾਹ 'ਚ ਤੇਰੇ ਕੋਲੋਂ ਲੈ ਲਾਂਗੇ ਅਸੀਂ। ਕਹਿੰਦਾ ਠੀਕ ਹੈ ਜੀ, ਸੂਈ ਲੈ ਕੇ ਘਰ ਨੂੰ ਚਲਾ ਗਿਆ। ਘਰ ਜਾ ਕੇ ਘਰਦਿਆਂ ਨੂੰ ਕਹਿੰਦਾ ਸੂਈ ਸੰਭਾਲ ਕੇ ਰੱਖ ਲਓ। ਉਹ ਕਹਿੰਦੇ ਵੀ ਇਹ ਕਿੱਥੋਂ ਲੈ ਕੇ ਆਇਆ? ਉਹ ਕਹਿੰਦਾ ਬਾਹਰ ਇੱਕ ਨਾਨਕ ਤਪਾ ਨਾਨਕ ਫਕੀਰ ਆਇਆ, ਉਹਨੇ ਦਿੱਤੀ ਹੈ। ਉਹ ਕਹਿੰਦੇ ਅਗਲੇ ਪਾਸੇ ਦਰਗਾਹ 'ਚ ਜਾ ਕੇ ਪਰਲੋਕ 'ਚ ਤੇਰੇ ਕੋਲੋਂ ਲੈ ਲਾਂਗੇ ਜਾ ਕੇ। ਇਹ ਦੁਨੀ ਚੰਦ ਦੀ ਲੜਕੀ ਨੇ ਆਖਿਆ ਸੀ ਉਹਨੂੰ ਕਿ ਪਿਤਾ ਜੀ ਇਹ ਸੂਈ ਨਾਲ ਨਹੀਂ ਜਾਣੀ ਤੁਹਾਡੇ, ਆਹ ਜਿਹੜਾ ਸਰੀਰ ਤੁਸੀਂ ਦੁਨੀਆਂ 'ਚ ਲੈ ਕੇ ਆਏ ਇਹਨੇ ਨਹੀਂ ਤੁਹਾਡੇ ਨਾਲ ਜਾਣਾ, ਜਿਹੜਾ ਪਾਇਆ 4 ਗਜ਼ ਖਫਣ ਹੋਏਗਾ ਤੁਹਾਡੇ ਸਰੀਰ 'ਤੇ ਉਹ ਵੀ ਸੜ ਜਾਣਾ ਇੱਥੇ ਹੀ, ਉਹਨੇ ਵੀ ਨਹੀਂ ਜਾਣਾ ਨਾਲ। ਨਾਲ ਕੁਛ ਨਹੀਂ ਜਾ ਸਕਦਾ ਪਰਮੇਸ਼ੁਰ ਦੇ ਨਾਮ ਸਿਮਰਨ ਭਜਨ ਬੰਦਗੀ ਤੋਂ ਬਿਨਾਂ। ਜਿਹੜੇ ਤੇਰੇ ਕੀਤੇ ਕਰਮ ਆ, ਬੁਰੇ ਕਰਮ ਭਲੇ ਕਰਮ, ਇਹ ਨਾਲ ਜਾਣਗੇ ਤੇਰੇ। ਉਹ ਕਹਿੰਦਾ ਫਿਰ ਕੀ ਕਰਾਂ? ਕਹਿੰਦਾ ਵਾਪਸ ਕਰਕੇ ਆ ਉਹਨੂੰ, ਉਹ ਫਕੀਰ ਨੂੰ ਦਿਆ ਵੀ ਇਹ ਨਹੀਂ ਜਾਣੀ ਨਾਲ। ਜਦੋਂ ਸੂਈ ਗੁਰੂ ਨਾਨਕ ਦੇ ਪਾਤਸ਼ਾਹ ਦੇ ਅੱਗੇ ਲਿਆ ਕੇ ਰੱਖੀ, ਪਾਤਸ਼ਾਹ ਕਹਿੰਦੇ ਵਾਪਸ ਲੈ ਆਏ ਹਾਂ। ਕਹਿੰਦਾ ਜਾਣਾ ਹੀ ਨਹੀਂ ਨਾਲ ਕੁਝ ਵੀ, ਨਾਲ ਨਹੀਂ ਕੁਛ ਵੀ ਜਾਣਾ, ਸੂਈ ਨਹੀਂ ਜਾਣੀ। ਮਹਾਰਾਜ ਕਹਿੰਦੇ ਨਿੱਕੀ ਜਿਹੀ ਤਾਂ ਹੈਗੀ ਹੈ, ਬਹੁਤ ਵੱਡੀ ਚੀਜ਼ ਨਹੀਂ ਗੀ ਕੋਈ, ਆਹ ਛੋਟੀ ਜਿਹੀ ਤਾਂ ਚੀਜ਼ ਹੈ, ਇਹ ਵੀ ਨਹੀਂ ਜਾ ਸਕਦੀ, ਸੂਈ ਵੀ ਨਹੀਂ ਜਾ ਸਕਦੀ। ਕਹਿੰਦਾ ਮਹਾਰਾਜ ਭਾਵੇਂ ਕੋਈ ਵੀ ਆ, ਸਰੀਰ ਜਾਣਾ ਹੀ ਨਹੀਂ ਨਾਲ, ਕਾਇਆ ਵੀ ਨਹੀਂ ਜਾਣੀ। ਮਹਾਰਾਜ ਕਹਿੰਦੇ 7 ਲੱਖ ਜਾਊ ਨਾਲ, ਆਹ ਝੰਡੇ ਜਾਣਗੇ ਨਾਲ, ਆਹ ਘਰ 'ਤੇ ਝੰਡੇ ਲਾਏ ਹੀ ਛੱਤ 'ਤੇ, ਇਹ ਝੰਡੇ ਝੁੱਲਣਗੇ, ਉੱਥੇ ਵੀ ਝੁੱਲਣਗੇ, ਦਰਗਾਹ 'ਚ ਕਿ ਨਹੀਂ, ਇੱਥੇ ਹੀ ਝੁਲਾਈ ਫਿਰਦਾ। ਆਹ ਜਿਹੜੇ ਤੇਰੇ ਇੱਥੇ ਝੰਡੇ ਝੁੱਲਦੇ ਲਾਹੌਰ 'ਚ, ਉੱਥੇ ਦਰਗਾਹ 'ਚ ਝੁੱਲਣਗੇ ਨਾਲ ਤੇਰੇ। ਕਹਿੰਦਾ ਮਹਾਰਾਜ ਸੂਈ ਛੋਟੀ ਜਿਹੀ ਨਹੀਂ ਜਾਣੀ, ਝੰਡੇ ਕਿੱਥੋਂ ਜਾਣੇ ਆ? ਸਤਿਗੁਰੂ ਕਹਿੰਦੇ ਉਹ ਲੋਕਾਂ ਦਾ ਲਹੂ ਨਿਚੋੜ ਨਿਚੋੜ ਕੇ ਜਿਹੜੀਆਂ ਪੰਡਾਂ ਬੰਨੀਆਂ ਨਾਲ ਜਾਣਗੀਆਂ। ਕਹਿੰਦਾ ਜੀ ਨਾਲ ਤਾਂ ਕੁਝ ਨਹੀਂ ਜਾਣਾ ਫਿਰ। ਸਾਹਿਬ ਜੀ ਕਹਿੰਦੇ ਜਿਹੜੀ ਚੀਜ਼ ਤੇਰਾ ਸਾਥ ਹੀ ਨਹੀਂ ਦੇਣਾ, ਤੇਰੇ ਨਾਲ ਹੀ ਨਹੀਂ ਜਾਣਾ, ਕਾਹਦੇ ਵਾਸਤੇ ਲੋਕਾਂ ਦਾ ਲਹੂ ਨਿਚੋੜਦਾ ਫਿਰਦਾ, ਹੇਰਾ ਫੇਰੀ ਧੋਖਾ ਫਰੇਬ ਛਲ ਕਪਟ ਕਰਦਾ ਫਿਰਦਾ? ਗੁਰੂ ਨਾਨਕ ਦੇ ਚਰਨਾਂ 'ਤੇ ਸਿਰ ਰੱਖ ਕੇ ਬਹਿ ਗਿਆ ਸੀ। ਖਿਮਾ ਮੰਗੀ ਉਹਨੇ, ਮਹਾਰਾਜ ਕੀ ਕਰਾਂ? ਪਾਤਸ਼ਾਹ ਕਹਿੰਦੇ ਧਰਮ ਅਰਥ ਖਰਚ ਕਰਿਆ ਕਰ, ਹੇਰਾ ਫੇਰੀ ਨਾ ਕਰ। ਅੱਜ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਅਦ 'ਚ ਕਰਤਾਰਪੁਰ ਸਾਹਿਬ ਨਗਰ ਵਸਾਇਆ ਨਾ, ਜਿਹੜਾ ਜਿੱਥੇ ਮਹਾਰਾਜ 17-18 ਸਾਲ ਰਹੇ ਆ, ਖੇਤੀਬਾੜੀ ਕੀਤੀ ਮਹਾਰਾਜ ਨੇ ਰਾਵੀ ਦੇ ਕਿਨਾਰੇ, ਪਾਕਿਸਤਾਨ 'ਚ ਰਹਿ ਗਿਆ ਅੱਜ ਕੱਲ੍ਹ ਇਹ ਕਰਤਾਰਪੁਰ ਸਾਹਿਬ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਹੀ ਜੋਤੀ ਜੋਤ ਸਮਾਏ, ਉੱਥੇ ਹੀ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ। ਇਹ ਰਹਿਣ ਵਾਲਾ ਦੁਨੀ ਚੰਦ ਲਾਹੌਰ ਦਾ ਸੀ, ਪਰ ਉਹ ਨਗਰ ਵਸਾਉਣ ਦੇ ਵਿੱਚ, ਕਰਤਾਰਪੁਰ ਸਾਹਿਬ ਹੈ ਜਿਹੜਾ, ਕਰਤਾਰਪੁਰ ਆ ਨਗਰ ਵਸਾਉਣ 'ਚ ਇਹਨੇ, ਇੱਕ ਉੱਥੋਂ ਦਾ ਰਹਿਣ ਵਾਲਾ ਸੀ ਭਾਈ ਦੋਦਾ, ਇਹਨਾਂ ਨੇ ਬਹੁਤ ਸੇਵਾ ਕੀਤੀ ਦੋਵਾਂ ਜਣਿਆਂ ਨੇ, ਦੁਨੀ ਚੰਦ ਨੇ ਅਤੇ ਦੋਦੇ ਨੇ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਹੋ ਗਏ, ਮੇਰੇ ਕਹਿਣ ਦਾ ਭਾਵ ਸਮਝਿਓ, ਜੇ ਕਿਤੇ ਪਰਮਾਤਮਾ ਦੀ ਬਖਸ਼ਿਸ਼, ਪਰਮਾਤਮਾ ਦੀ ਕਿਰਪਾ ਧਨ ਦੌਲਤ ਮਾਇਆ 'ਤੇ ਹੀ ਖਲੋਤੀ ਆ, ਅਤੇ ਭਾਈ ਲਾਲੋ ਵਰਗੇ ਤਾਂ ਫਿਰ ਬਹੁਤ ਪਿੱਛੇ ਆ। ਇੱਕ ਦਲੀਲ ਆਪ ਨਾਲ ਸਾਂਝੀ ਕਰਾਂ, ਸੋਚ ਕੇ ਵੇਖਿਓ ਇੱਕ ਬਾਤ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਭਾਈ ਲਾਲੋ ਦੇ ਘਰ ਗਏ ਆ, ਪਹਿਲੀ ਵਾਰੀ ਜਦੋਂ ਗੁਰੂ ਨਾਨਕ ਦੇਵ ਸਾਹਿਬ ਲਾਲੋ ਦੇ ਘਰ ਗਏ, 28 ਦਿਨ ਉਹਦੇ ਘਰ ਰਹੇ ਮਹਾਰਾਜ, 28 ਦਿਨ ਉੱਥੇ ਦੀਵਾਨ ਸੱਜਦਾ ਰਿਹਾ, ਲੰਗਰ ਪ੍ਰਸ਼ਾਦ ਵੀ ਤਿਆਰ ਹੁੰਦਾ ਰਿਹਾ, ਛਕਦੇ ਰਹੇ, ਸੰਗਤਾਂ ਵੀ ਛਕਦੀਆਂ ਰਹੀਆਂ। ਛੋਟਾ ਜਿਹਾ ਘਰ ਉਹਦਾ ਦੇਖ ਕੇ ਆਇਆ ਮੈਂ, ਘਰ ਉਹਦਾ ਭਾਈ ਲਾਲੋ ਦਾ, ਏਮਨਾਬਾਦ। ਉਸੇ ਤਰ੍ਹਾਂ ਖੂਹ ਆ ਬਣਿਆ ਘਰ 'ਚ, ਛੋਟੀ ਜਿਹੀ ਖੂਹੀ, ਉਹਦੇ 'ਚੋਂ ਪਾਣੀ ਕੱਢ ਕੇ ਮਹਾਰਾਜ ਨੂੰ ਪਿਆਉਂਦਾ ਸੀ, ਇਸ਼ਨਾਨ ਕਰਾਉਂਦਾ ਸੀ। ਪਰ ਜਿਹੜੀ ਗੱਲ ਮੈਂ ਕਰਨੀ ਆ, ਹੁਣ ਤਾਂ ਆਪਾਂ ਨੂੰ ਵੀਜ਼ਾ ਲੈ ਕੇ ਜਾਣਾ ਪੈਂਦਾ ਉਹਨਾਂ ਅਸਥਾਨਾਂ ਦੇ, ਰੋਜ਼ ਤੁਸੀਂ ਦਰਸ਼ਨ ਇਸ਼ਨਾਨਾਂ ਦੀ ਵੀ ਮੰਗ ਕਰਦੇ ਹੋ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਕਹਿੰਦੇ ਉਹਨਾਂ ਅਰਦਾਸ 'ਚ। ਇਹ ਉਦੋਂ ਤੋਂ ਅੰਕਿਤ ਕੀਤਾ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਪਾਰਟੀਸ਼ਨ ਹੋਈ, ਵੰਡ ਹੋਈ, 1947 ਤੋਂ ਬਾਅਦ ਇਹ ਪੰਗਤੀਆਂ ਅਰਦਾਸ ਵਿੱਚ ਲਿਖੀਆਂ ਗਈਆਂ। ਉਹ ਛੋਟਾ ਜਿਹਾ ਘਰ, ਉਹ ਖੂਹੀ 'ਚੋਂ ਪਾਣੀ ਕੱਢ ਕੇ ਪੀਣਾ, ਇਸ਼ਨਾਨ ਕਰਨਾ, ਗੁਰੂ ਨਾਨਕ ਦੇਵ ਸਾਹਿਬ ਦੀ ਸੇਵਾ ਕਰਦਾ ਰਿਹਾ ਹੈ। ਗੁਰੂ ਨਾਨਕ ਦੀਆਂ ਬੜੀਆਂ ਬਖਸ਼ਿਸ਼ਾਂ, ਰਹਿਮਤਾਂ ਦਾ ਮੀਂਹ ਬਰਸਿਆ ਇਹਦੇ 'ਤੇ। ਹੁਣ ਵਿਚਾਰ ਕੇ ਵੇਖਿਓ, ਇੱਕ ਬੇਨਤੀ ਜਿਹੜੀ ਕਰਨ ਲੱਗਾ ਮੈਂ, ਜਦੋਂ ਦੂਸਰੀ ਵਾਰੀ ਗੁਰੂ ਨਾਨਕ ਦੇਵ ਸਾਹਿਬ ਇਹਦੇ ਘਰ ਗਏ ਆ, ਫਿਰ ਗਏ ਗੁਰੂ ਨਾਨਕ ਸਾਹਿਬ ਲਾਲੋ ਦੇ ਘਰ। ਹੁਣ ਜਦੋਂ ਇੱਕ ਵਾਰੀ ਮਹਾਰਾਜੇ ਦੇ ਘਰ ਇੰਨੇ ਦਿਨ ਰਹਿ ਆਏ ਲਾਲੋ ਦੇ ਘਰ, ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੂਸਰੀ ਵਾਰੀ ਜਾਣ, ਤੇ ਹੁਣ ਤੇ ਉੱਥੇ ਜਾਂਦਿਆਂ ਨੂੰ ਬੜੇ ਵੱਡੇ ਮਹੱਲ ਬਣੇ ਹੋਣੇ ਚਾਹੀਦੇ ਸੀ, ਧਨ ਮਾਇਆ ਦੇ ਅੰਬਾਰ ਲੱਗੇ ਹੋਣੇ ਚਾਹੀਦੇ ਉੱਥੇ ਤੇ। ਪਰ ਜਦੋਂ ਦੂਸਰੀ ਵਾਰੀ ਵੀ ਗੁਰੂ ਨਾਨਕ ਦੇਵ ਸਾਹਿਬ ਗਏ ਆ, ਉਹੀ ਭਾਈ ਲਾਲੋ ਦਾ ਘਰ, ਉਹੀ ਓ ਖੂਹੀ, ਉਹੀ ਓ ਤਰਖਾਣਾ ਕੰਮ। ਬੇਨਤੀ ਸੁਣਿਓ ਜਿਹੜੀ ਮੈਂ ਗੱਲ ਕਰ ਰਿਹਾ, ਵੀ ਜੇ ਪਰਮਾਤਮਾ ਦੀ ਕਿਰਪਾ ਇਸੇ ਗੱਲ 'ਚ ਹੀ ਆ ਵੀ ਇਹਦੇ ਕੋਲ ਧਨ ਮਾਇਆ ਪਦਾਰਥ ਸੁੱਖ ਦੁਨੀਆਂ ਦੇ ਐਸ਼ੋ ਇਸ਼ਰਤ ਬਹੁਤ ਆ, ਵੀ ਇਹਦੇ 'ਤੇ ਤਾਂ ਰੱਬ ਦੀ ਬੜੀ ਕਿਰਪਾ ਬਈ, ਅਤੇ ਫਿਰ ਤਾਂ ਲਾਲੋ 'ਤੇ ਕੋਈ ਕਿਰਪਾ ਹੋਈ ਨਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਦੂਸਰੀ ਵਾਰੀ ਉਹਦੇ ਘਰ ਗਏ, ਕੁਝ ਸਾਲਾਂ ਬਾਅਦ ਹੀ ਗਏ ਹੋਣਗੇ ਨਾ, ਉਹ ਘਰ ਉਹ ਸਾਰਾ ਕੁਛ। ਉਹ ਕਹਿੰਦਾ ਸਤਿਗੁਰ ਤੇਰੀ ਸਿੱਖੀ ਤੇਰਾ ਪਿਆਰ ਮੇਰੇ ਕੋਲ ਆ, ਸਭ ਲੋਕ ਪਰਲੋਕ ਦੇ ਆਨੰਦ ਮੇਰੇ ਪਾਸ ਹੈ ਜਦੋਂ ਤੁਹਾਡਾ ਦੀਦਾਰ ਕਰ ਲਿਆ। ਜੋ ਕੁਛ ਧਰਮ ਦੀ ਕਿਰਤ ਕਰਕੇ ਦੋ ਪ੍ਰਸ਼ਾਦੇ ਛਕਣ 'ਚ ਆਨੰਦ ਆਉਂਦਾ, ਉਹ ਕਿਸੇ ਨਾਲ ਧੱਕਾ ਕਰਕੇ ਅਤੇ ਫਰੇਬ ਛਲ ਕਪਟ ਦੇ ਨਾਲ ਖਾਧੀ ਰੋਟੀ ਛੱਤੀ ਪ੍ਰਕਾਰ ਦੇ ਪਦਾਰਥਾਂ 'ਚ ਰਸ ਨਹੀਂ ਹੈ। ਜਿਹੜਾ ਰਸ ਧਰਮ ਦੀ ਕਿਰਤ ਕਰਕੇ ਆਪ ਕਮਾਈ ਕਰਕੇ ਰੋਟੀ ਖਾਣ 'ਚ, ਆਪਣੇ ਚਰਨਾਂ ਨਾਲ ਜੋੜੀ ਰੱਖ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਹਾ ਕਰਦੇ ਸਨ, ਲਾਲੋ ਕੁਛ ਮੰਗ ਲਾ। ਕਹਿੰਦਾ ਸਤਿਗੁਰਾ ਕੀ ਮੰਗਣਾ, ਤੇਰੇ ਨੂਰੀ ਚਿਹਰੇ ਦਾ ਜਿਹੜਾ ਦਰਸ਼ਨ ਹੈ ਨਾ, ਤੇਰੇ ਚਿਹਰੇ ਦਾ ਜਿਹੜਾ ਦੀਦਾਰ ਆ, ਇਹ ਰੱਬ ਦਾ ਦੀਦਾਰ ਹੈ, ਅੱਲਾ ਦਾ ਦੀਦਾਰ, ਖੁਦਾ ਦਾ ਦਰਸ਼ਨ, ਪਰਮੇਸ਼ਰ ਦਾ ਦਰਸ਼ਨ ਹੈ। ਅਤੇ ਜਿਸ ਨੂੰ ਰੱਬ ਦੇ ਦਰਸ਼ਨ ਹੋ ਜਾਣ, ਜਿਹਨੂੰ ਰੱਬ ਮਿਲ ਪਏ, ਉਹਨੇ ਹੁਣ ਰੱਬ ਤੋਂ ਗਾਂਹ ਕੁਛ ਹੋਵੇ ਤਾਂ ਮੰਗਣਾ। ਗੁਰੂ ਨਾਨਕ ਮੇਰਾ ਬਣਿਆ ਰਹਿ, ਜੇ ਤੂੰ ਮੇਰਾ ਵਾ ਤਾਂ ਮੇਰੇ ਕੋਲ ਸਭ ਕੁਛ, ਸਭ ਕੁਛ ਮੰਗ ਲਈਆ ਖੁਦਾ ਸੇ, ਤੁਝ ਕੋ ਮੰਗ ਕਰ, ਅਬ ਉੱਠਤੇ ਨਹੀਂ ਹੈ ਹੱਥ ਮੇਰੇ ਦੁਆ ਕੇ ਲਈ। ਤੂੰ ਮੇਰੇ ਕੋਲ ਬੈਠਾ ਆ, ਸਭ ਕੁਛ ਮੇਰੇ ਕੋਲ ਹੈ, ਕੁਛ ਨਹੀਂ ਚਾਹੀਦਾ, ਤੂੰ ਚਾਹੀਦਾ। ਗੁਰੂ ਨਾਨਕ ਤੂੰ ਮੇਰਾ ਬਣਿਆ ਰਹਿ, ਕਹਿ ਦੇ ਇੱਕ ਵਾਰੀ ਕਿ ਲਾਲੋ ਮੈਂ ਤੇਰਾ ਹਾਂ, ਕੁਛ ਵੀ ਨਹੀਂ ਚਾਹੀਦਾ ਹੋਰ। ਅਤੇ ਜਦੋਂ ਗੁਰੂ ਨਾਨਕ ਲਾਲੋ ਨੂੰ ਗਲ ਨਾ ਲਾ ਕੇ ਕਹਿ ਦੇਣ ਲਾਲੋ ਤੂੰ ਮੇਰਾ ਅਤੇ ਮੈਂ ਤੇਰਾ, ਗੁਰੂ ਨਾਨਕ ਤੋਂ ਅਗਾਂਹ ਕੁਛ ਹੋਏਗਾ ਤਾਂ ਮੰਗੋਗੇ। ਹੁਣ ਖਿਆਲ ਨਾ ਸੁਣਿਓ ਗੱਲ, ਜਿਹੜੀ ਚੀਜ਼ ਤੁਹਾਡੇ ਕੋਲ ਹੈਗੀ ਆ, ਹੁਣ ਮਾਲਕ ਦੇ ਅੱਗੇ ਝੋਲੀ ਅੱਡਣੀ ਵੀ ਮੈਨੂੰ ਕੁਝ ਦੇ, ਉਹਦੇ ਨਾਲੋਂ ਅਗਾਂਹ ਕੁਛ ਹੋਏਗਾ ਤਾਂ ਮੰਗੋਗੇ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਨਾ, ਇਸ ਗੱਲ ਦੀ ਤਾਂ ਆਪਾਂ ਨੂੰ ਸਮਝ ਲੱਗਦੀ ਹੈ ਨਾ, ਵੀ ਜਿਹੜੀ ਵਸਤ ਜਿਹੜੀ ਦਾਤ ਸਾਡੇ ਕੋਲ ਹੈਗੀ ਆ, ਉਹਦੇ ਤੋਂ ਅਗਾਂਹ ਦੀ ਕੋਈ ਚੀਜ਼ ਮੰਗਾਂਗੇ ਹੁਣ? ਅਤੇ ਜਿਸ ਦੇ ਘਰ ਬਾਬਾ ਨਾਨਕ ਚੌਂਕੜਾ ਮਾਰ ਕੇ ਬੈਠਾ ਹੋਏ, ਗੁਰੂ ਨਾਨਕ ਚੌਂਕੜਾ ਮਾਰ ਕੇ ਬੈਠੇ ਹੋਣ, ਤਾਂ ਭਾਈ ਲਾਲੋ ਕਹਿੰਦਾ ਬਾਬਾ ਸਤਿਗੁਰਾ ਸ਼ਹਿਨਸ਼ਾਹ, ਹੁਣ ਤੇਰੇ ਨਾਲੋਂ ਕੁਛ ਅਗਾਂਹ ਹੋਵੇ ਤਾਂ ਮੰਗਾਂ, ਤੇਰੇ ਤੋਂ ਅੱਗੇ ਕੁਝ ਹੋਵੇ ਤਾਂ, ਤੇਰੇ ਚਿਹਰੇ ਵਿੱਚੋਂ ਮੈਨੂੰ ਰੱਬ ਦਾ ਦਰਸ਼ਨ ਹੋਈ ਜਾਂਦਾ, ਅਤੇ ਰੱਬ ਤੋਂ ਅਗਾਂਹ ਕਿਹੜੀ ਚੀਜ਼ ਹੈ ਜਿਹੜੀ ਹੁਣ ਮੰਗਾਂ, ਝੋਲੀ ਅੱਡਾਂ, ਹੈ ਹੀ ਨਹੀਂ ਕੁਛ। ਇਸ ਲਈ ਤੇਰੇ ਤੁਲ, ਤੇਰੇ ਬਰਾਬਰ, ਤੇਰੇ ਜੈਸਾ ਇਸ ਧਰਤੀ 'ਤੇ ਦੂਸਰਾ ਹੈ ਹੀ ਕੋਈ ਨਹੀਂ, ਇਸ ਲਈ ਤੈਨੂੰ ਮੰਗ ਲਿਆ, ਮੇਰੇ ਘਰ ਆ ਜਾ। ਕਦੇ ਗੁਰੂ ਨੂੰ ਮੰਗਿਆ ਜੇ? ਆਪਾਂ ਪਦਾਰਥ ਮੰਗਦੇ ਹਾਂ, ਧਨ ਮੰਗਦੇ ਹਾਂ, ਦੌਲਤ ਮੰਗਦੇ ਹਾਂ, ਧੀਆਂ ਪੁੱਤ ਮੰਗਦੇ ਹਾਂ, ਪਰਮਾਤਮਾ ਮੈਨੂੰ ਔਲਾਦ ਦੇ, ਪਰਮਾਤਮਾ ਮੈਨੂੰ ਧਨ ਦੇ, ਮੈਨੂੰ ਕਾਰੋਬਾਰ ਦੇ, ਚੰਗੀਆਂ ਗੱਡੀਆਂ ਦੇ, ਮੰਗਦੇ ਹੋ ਨਾ? ਕਦੇ ਗੁਰੂ ਨੂੰ ਮੰਗਿਆ ਕਿ ਸਤਿਗੁਰ ਤੂੰ ਮੇਰੇ ਘਰ ਆ ਜਾ? ਦਾਤਾ ਮੰਗੀਆਂ, ਦਾਤਾ ਨਹੀਂ ਮੰਗਿਆ, ਦਾਤਾ ਗੁਰੂ ਨਾਨਕ ਦਾਤਾ ਤੂੰ ਮੇਰੇ ਘਰ ਆ ਜਾ, ਕੁਛ ਨਹੀਂ ਚਾਹੀਦਾ। ਹੇ ਨਿਰੰਕਾਰ ਵਾਹਿਗੁਰੂ ਦਾਤਾ ਮੇਰੇ ਘਰ ਆ ਜਾ, ਮੈਨੂੰ ਕੁਛ ਨਹੀਂ ਚਾਹੀਦਾ ਹੋਰ। ਨਾਨਕ ਜਾਚਕ ਦਰ ਤੇਰੇ, ਪ੍ਰਭ ਤੁਧ ਨੂੰ ਮੰਗੇ ਦਾਨ। ਨਾਨਕ ਜਾਚਕ ਦਰ ਤੇਰੇ, ਜਾਚਕ ਦਰ ਤੂੰ ਦਾ ਮੰਗਤਾ, ਕਹਿੰਦੇ ਮੈਂ ਤੇਰੇ ਦਰ ਦਾ ਮੰਗਤਾ ਬਣ ਕੇ ਆਇਆ। ਤੇ ਮਾਲਕ ਪੁੱਛਦਾ ਦੱਸ ਕੀ ਚਾਹੀਦਾ ਈ, ਕਹਿੰਦਾ ਇੱਕ ਦਾਨ ਮੰਗਦਾ ਤੇਰੇ ਦਰ ਤੋਂ। ਮਾਲਕ ਮੈਂ ਮੰਗਤਾ ਭਿਖਾਰੀ ਬਣ ਕੇ ਆਇਆ, ਇੱਕ ਦਾਨ ਮੰਗਦਾ। ਪੁੱਛਿਆ ਕਿਹੜਾ? ਕਹਿੰਦੇ ਪਰਮਾਤਮਾ ਮੇਰੇ ਮਾਲਕ ਜੀ, ਮੈਂ ਤੈਨੂੰ ਹੀ ਦਾਨ ਵਜੋਂ ਮੰਗਦਾ, ਜੇ ਕੋਈ ਦਾਨ ਦੇਣਾ ਹੀ ਤਾਂ ਤੂੰ ਮੇਰੇ ਘਰ ਆ ਜਾ। ਪਰਮੇਸ਼ੁਰ ਦੇ ਪਿਆਰਿਆਂ ਦਾ ਜੀਵਨ ਹੈ, ਬੰਦਗੀ ਵਾਲਿਆਂ ਦਾ, ਭਗਤੀ ਵਾਲਿਆਂ ਦਾ। ਇਸ ਲਈ ਬੰਦਿਆ, ਤੂੰ ਦਾਤਾਂ ਮੰਗੀਆਂ, ਪਦਾਰਥ ਮੰਗੇ ਆ, ਦਾਤਾ ਨਹੀਂ ਮੰਗਿਆ। ਜੇ ਕੇਵਲ ਦੁਨੀਆਂ ਦੇ ਪਦਾਰਥਾਂ ਕਰਕੇ ਆਪਾਂ ਤੱਕੀਏ, ਇਹਦੇ ਕੋਲ ਬੜੇ ਪਦਾਰਥ, ਇਹਦੇ ਕੋਲ ਬੜੀ ਮਾਇਆ, ਇਹਦੇ ਕੋਲ ਬਹੁਤ ਧਨ ਦੌਲਤ ਆ, ਇਹਦੇ 'ਤੇ ਰੱਬ ਦੀ ਬੜੀ ਕਿਰਪਾ, ਕਿਰਪਾ ਤਾਂ ਹੈ, ਇਹ ਨਾ ਸਮਝੋ ਵੀ ਉਹਦੇ 'ਤੇ ਕਿਰਪਾ ਨਹੀਂ ਗੀ, ਰੱਬ ਦੀ ਉਹਦੇ 'ਤੇ ਕਿਰਪਾ ਤਾਂ ਹੈ, ਪਰ ਜਿਨ੍ਹਾਂ 'ਤੇ ਪੂਰਨ ਕਿਰਪਾ ਕਰਦਾ ਆ ਉਹਨਾਂ ਨੂੰ ਨਾਮ ਦੀ ਦਾਤ ਦਿੰਦਾ, ਨਾਮ ਸਿਮਰਨ ਦੀ ਦਾਤ। ਭਾਈ ਲਾਲੋ 'ਤੇ ਪੂਰਨ ਕਿਰਪਾ, ਮਲਕ ਭਾਗੋ ਖਾਲੀ ਆ। ਭਾਈ ਮਰਦਾਨੇ ਵਰਗਿਆਂ 'ਤੇ ਪੂਰਨ ਕਿਰਪਾ ਵਾ, ਦੁਨੀ ਚੰਦ ਵਰਗੇ ਖਾਲੀ ਤੁਰੇ ਫਿਰਦੇ। ਜਿਹੜੇ ਮਨ ਕਰਕੇ ਸੁਰਤ ਕਰਕੇ ਗੁਰੂ ਦੇ ਬਣ ਗਏ ਆ, ਉਹਨਾਂ ਨੂੰ ਉਹਨੇ ਨਾਮ ਸਿਮਰਨ ਭਜਨ ਬੰਦਗੀ ਦੀ ਦਾਤ ਦਿੱਤੀ। ਇਸ ਲਈ ਮਹਾਰਾਜ ਅੱਜ ਦੇ ਸ਼ਬਦ 'ਚ ਕਹਿ ਰਹੇ ਗੁਰੂ ਅਰਜਨ ਦੇਵ ਦਾਤਾ 'ਚ, ਕਰ ਕਿਰਪਾ ਆਪਣੇ ਪ੍ਰਭ ਕੀਨੇ, ਜਿਨ੍ਹਾਂ ਨੂੰ ਨਿਰੰਕਾਰ ਪਰਮਾਤਮਾ ਨੇ ਕਿਰਪਾ ਕਰਕੇ ਆਪਣੇ ਬਣਾ ਲਿਆ, ਉਹਨਾਂ ਨੂੰ ਕਿਹੜੀ ਦਾਤ ਦਿੱਤੀ ਪਰਮੇਸ਼ਰ ਨੇ? ਨਾਮ ਆਪਣੇ ਕੀ ਕੀਨੀ ਦਾਤ, ਉਹਨਾਂ ਨੂੰ ਆਪਣੇ ਨਾਮ ਸਿਮਰਨ ਦੀ ਦਾਤ ਦਿੱਤੀ ਉਹਨੇ। ਆਠ ਪਹਿਰ ਗੁਣ ਗਾਵਤ ਪ੍ਰਭ ਕੇ, ਕਾਮ ਕ੍ਰੋਧ ਇਸ ਤਨ ਤੇ ਜਾਤ। ਅੱਠੇ ਪਹਿਰ, 24 ਘੰਟੇ, ਦਿਨੇ ਰਾਤ ਗੁਣ ਗਾਵਤ ਪ੍ਰਭ ਕੇ, ਉਹ ਨਿਰੰਕਾਰ ਪਰਮਾਤਮਾ ਦੇ ਹੀ ਗੁਣ ਗਾਉਂਦੇ ਆ। ਕਾਮ ਕ੍ਰੋਧ ਇਸ ਤਨ ਤੇ ਜਾਤ, ਉਹਨਾਂ ਦੇ ਇਸ ਤਨ ਵਿੱਚੋਂ ਕਾਮ ਅਤੇ ਕ੍ਰੋਧ ਆਦਿਕ ਵਿਕਾਰ ਚਲੇ ਗਏ, ਕਾਮੀ ਕ੍ਰੋਧੀ ਨਹੀਂ ਰਹਿ ਗਏ, ਉਹ ਪਰਮੇਸ਼ਰ ਦੀ ਹਜ਼ੂਰੀ 'ਚ ਪ੍ਰਵਾਨ ਹੋ ਗਏ, ਕਬੂਲ ਹੋ ਗਏ। ਕਾਮ ਕ੍ਰੋਧ ਇਸ ਤਨ ਤੇ ਜਾਤ, ਕਾਮ ਕ੍ਰੋਧ ਚਲੇ ਗਏ ਉਹਨਾਂ ਦੇ ਜੀਵਨ 'ਚ। ਜਦੋਂ ਜਿੱਥੇ ਨਾਮ ਸਿਮਰਨ ਆ ਉੱਥੇ ਕਾਮ ਕ੍ਰੋਧ ਥੋੜ੍ਹੀ ਆ, ਜਿੱਥੇ ਕਾਮ ਕ੍ਰੋਧ ਆ, ਲੋਭ ਮੋਹ ਹੰਕਾਰ ਆ, ਦਵੈ ਸ਼ੀਰਖਾ, ਉੱਥੇ ਰੱਬ ਦੇ ਨਾਮ ਦਾ ਵਾਸਾ ਨਹੀਂ ਆ। ਜਿਹੜੇ ਨਾਮ ਸਿਮਰਨ ਵਿੱਚ ਜੁੜੇ ਹੋਏ, ਜਿਹੜੇ ਪ੍ਰੇਮਾ ਭਗਤੀ 'ਚ ਜੁੜੇ ਆ ਸਾਧ ਸੰਗਤ, ਉਹ ਵਿਸ਼ਿਆਂ ਵਿਕਾਰਾਂ ਤੋਂ ਰਹਿਤ ਹੋ ਜਾਂਦੇ। ਅਸੀਂ ਬਾਣੀ ਵੀ ਪੜ੍ਹੀਏ, ਨਾਮ ਵੀ ਜਪੀਏ, ਗੁਰਦੁਆਰੇ ਵੀ ਮੱਥਾ ਟੇਕੀਏ, ਕਥਾ ਕੀਰਤਨ ਵੀ ਸੁਣੀਏ, ਘਰਾਂ 'ਚ ਲੜਾਈਆਂ ਵੀ ਆਉਣ, ਝਗੜੇ ਵੀ ਆਉਣ, ਕ੍ਰੋਧੀ ਮਾੜਾ ਜਿਹਾ ਕਿਸੇ ਨੇ ਕੁਝ ਕਹਿਤਾ, ਕੌੜਾ ਬੋਲ, ਜਰਨ ਸ਼ਕਤੀ ਸਹਿਨਸ਼ੀਲਤਾ ਨਾ ਹੋਵੇ, ਤੂੰ ਵੀ ਕ੍ਰੋਧੀ ਹੋ ਜੇ। ਕ੍ਰੋਧ 'ਤੇ ਮੁੱਕਾ ਨਹੀਂ, ਗੁੱਸਾ 'ਤੇ ਝੜਿਆ ਨਹੀਂ, ਅੰਦਰੋਂ ਗਿਆ ਨਹੀਂ, ਅੰਦਰੋਂ ਇੱਥੇ ਆਣ ਕੇ ਸ਼ਾਂਤੀ ਮਿਲਣੀ ਸੀ, ਤੈਨੂੰ ਟਕਾ ਮਿਲਣਾ ਸੀ, ਆਨੰਦ ਮਿਲਣਾ ਸੀ, ਪਰ ਤੂੰ ਕ੍ਰੋਧੀ, ਤੇਰੀ ਰਸਨਾ 'ਤੇ ਫਿੱਕੇ ਬੋਲ, ਕੌੜੇ ਬੋਲ ਹੋਣ, ਮਾਲਕ ਦੀ ਹਜ਼ੂਰੀ ਵਿੱਚ ਨਹੀਂ ਪ੍ਰਵਾਨ ਹੋਇਆ ਜਾ ਸਕਦਾ। ਜਿਉਂ ਜਿਉਂ ਜਪੀ ਜਾਏ, ਜਿਉਂ ਜਿਉਂ ਸਿਮਰਨ ਕਰੀ ਜਾਏ, ਸਤਸੰਗ ਕਰੇ, ਤਿਉਂ ਤਿਉਂ ਵਿਸ਼ੇ ਵਿਕਾਰ, ਕ੍ਰੋਧ ਵਿਕਾਰ ਮੁੱਕਦੇ ਜਾਣ। ਤੋ ਅਖੀਰਲੀਆਂ ਪੰਕਤੀਆਂ 'ਚ ਮਹਾਰਾਜ ਕਹਿੰਦੇ, ਤ੍ਰਿਪਤ ਅਗਾਏ ਪੇਖ ਪ੍ਰਭ ਦਰਸ਼ਨ, ਅੰਮ੍ਰਿਤ ਹਰ ਰਸ ਭੋਜਨ ਖਾਤ। ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਅੰਮ੍ਰਿਤ ਦਾ ਭੋਜਨ ਛਕਿਆ, ਨਿਰੰਕਾਰ ਪ੍ਰਭੂ ਦਾ ਦਿਦਾਰ ਕੀਤਾ, ਉਹ ਸਦਾ ਵਾਸਤੇ ਤ੍ਰਿਪਤ ਹੋ ਗਏ, ਉਹ ਮੋਹ ਮਾਇਆ ਪਦਾਰਥਾਂ ਵਾਲੇ ਪਾਸਿਓਂ ਰੱਜ ਗਏ। ਚਰਨ ਸ਼ਰਨ ਨਾਨਕ ਪ੍ਰਭ ਤੇਰੀ, ਕਰ ਕਿਰਪਾ ਸੰਤ ਸੰਗ ਮਿਲਾਤ। ਚਰਨ ਸ਼ਰਨ ਨਾਨਕ ਪ੍ਰਭ ਤੇਰੀ, ਹੇ ਨਿਰੰਕਾਰ ਪਰਮਾਤਮਾ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਚਰਨਾਂ ਵਿੱਚ ਆਏ ਹਾਂ, ਕੀ ਕਰੋ? ਕਰ ਕਿਰਪਾ ਸੰਤ ਸੰਗ ਮਿਲਾਤ, ਮੈਨੂੰ ਆਪਣੇ ਸੰਤ ਜਨ, ਭਲੇ ਪੁਰਸ਼, ਬੰਦਗੀ ਕਰਨ ਵਾਲਿਆਂ ਦੀ ਸੰਗਤ ਮਿਲਾ, ਮੈਨੂੰ ਆਪਣੇ ਪਿਆਰਿਆਂ ਦੀ ਸੰਗਤ ਵਿੱਚ ਰੱਖ, ਮੈਂ ਉਹਨਾਂ ਦੇ ਸੰਗਤ 'ਚ ਬਹਿ ਕੇ, ਉਹਨਾਂ ਦੇ ਪਾਸ ਬਹਿ ਕੇ ਤੇਰਾ ਨਾਮ ਜਪਾਂ, ਤੇਰੀ ਬੰਦਗੀ ਕਰਾਂ, ਤੇਰੀ ਭਗਤੀ ਕਰਾਂ, ਮੇਰੇ 'ਤੇ ਇਹੋ ਕਿਰਪਾ ਕਰ। ਮੰਗਣ ਵਾਲੀ ਜਿਹੜੀ ਦਾਤ ਆ ਮਾਲਕ ਦੇ ਚਰਨਾਂ 'ਚੋਂ, ਅੱਜ ਦੇ ਸ਼ਬਦ 'ਚ ਇਹੋ ਹੀ ਦਾਤੇ ਨੇ ਕਿਹਾ, ਝੋਲੀ ਅੱਡ ਅਤੇ ਝੋਲੀ ਅੱਡ ਕੇ ਮੰਗਿਆ ਕਰ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦ ਖੈਰ ਦੀਜੈ ਬੰਦਗੀ। ਬੰਦਗੀ ਦਾ ਖੈਰ ਸਾਡੀ ਝੋਲੀ 'ਚ ਪਵੇ, ਤਾਂ ਕਿ ਨਾਮ ਬਾਣੀ ਨਾਲ ਜੁੜ ਕੇ ਆ ਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਬਣ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।